ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਜਰੇ ਸ੍ਰੀ ਤਰਲੋਚਨ ਜੀਓ ਕੇ ਪਦੇ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਹਿਰਦੈ ਕਮਲ ਕਟ ਬ੍ਰਹਮ ਨਾ ਚੀਨਿਆ, ਕਾਹੇ ਭਇਆ ਸੰਨਿਆਸੀ। ਪਰਮੇ ਭੁੱਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਉ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਭੂਮ ਮਸਾਣ ਕੀ ਭਸਮ ਲਗਾਈ, ਗੁਰ ਬਿਨ ਤਤ ਨਾ ਪਾਇਆ। ਕਾਏ ਜਪ ਹੋ ਰੇ, ਕਾਏ ਤਪ ਹੋ ਰੇ, ਕਾਏ ਬਲੋਵਹ ਪਾਣੀ। ਲਖ ਚੌਰਾਸੀ ਹੀ ਜਿਨ ਉਪਾਈ, ਸੋ ਸਿਮਰਹੁ ਨਿਰਬਾਣੀ। ਕਾਏ ਕਮੰਡਲ ਕਾਪੜੀਆ ਰੇ, ਅੱਠ ਸੱਠ ਕਾਏ ਫਿਰਾਹੀ। ਬਦਤ ਤਰਲੋਚਨ ਸੁਣ ਰੇ ਪ੍ਰਾਣੀ, ਕਾਣ ਬੈਨ ਗਾਹ ਕੇ ਪਾਹੀ। ਕਾਏ ਕਮੰਡਲ ਕਾਪੜੀਆ ਰੇ, ਅੱਠ ਸੱਠ ਕਾਏ ਫਿਰਾਹੀ। ਬਦਤ ਤਰਲੋਚਨ ਸੁਣ ਰੇ ਪ੍ਰਾਣੀ, ਕਾਣ ਬੈਨ ਗਾਹ ਕੇ ਪਾਈ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ ਗੁਰੂ ਸਰੂਪ ਧਾਰਨ ਕੀਤੇ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਬਾਣੀ ਨੂੰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ, ਦੋਹੇ ਥਾ ਬਾਣੀ ਕਾ ਬੋਹੇ ਥਾ, ਇਸ ਵਰਦਾਨ ਨੂੰ ਸਫਲ ਕਰਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਤਿਗੁਰੂ ਦੀ ਉਚਾਰਨ ਕੀਤੀ ਹੋਈ ਪਾਵਨ ਸ੍ਰੀ ਮੁਖਵਾਕ ਬਾਣੀ ਸੰਕਲਿਤ ਕੀਤੀ। ਉੱਥੇ ਨਾਲ ਦੀ ਨਾਲ 15 ਭਗਤਾਂ ਦੀ ਬਾਣੀ ਨੂੰ ਵੀ ਤੇ ਨਾਲ 17 ਪੱਟ 3 ਗੁਰਸਿੱਖਾਂ ਦੀ ਬਾਣੀ ਨੂੰ ਵੀ ਕਲਮ ਬੰਦ ਕੀਤਾ ਹੈ। ਸੋ ਭਗਤ ਬਾਣੀ ਦੀ ਵਿਚਾਰ ਚੱਲ ਰਹੀ ਹੈ। ਗੁਜਰੀ ਰਾਗ ਦੇ ਅੰਦਰ ਸ਼੍ਰੀ ਸ਼੍ਰੋਮਣੀ ਭਗਤ ਤਰਲੋਚਨ ਜੀ ਦੇ ਪਦੇ ਆਰੰਭ ਹੋ ਰਹੇ ਹਨ। ਕਰ ਪਹਿਲਾ ਪਹਿਲੇ ਕਾਰ ਸੁਰਤਾਲ ਦੇ ਵਿੱਚ ਇਹਨਾਂ ਨੂੰ ਗਾਇਨ ਕੀਤਾ ਗਿਆ ਹੈ। ਭਗਤ ਤਰਲੋਚਨ ਜੀ ਦੇ ਬਾਰੇ ਇਹ ਲਿਖਿਆ ਮਿਲਦਾ ਹੈ, ਇਹ ਵੈਸ਼ ਜਾਤੀ ਵਿੱਚ ਭਗਤ ਹੋਏ ਹਨ। ਇਹਨਾਂ ਦਾ ਪਿੰਡ ਬਾਰਸੀ ਜ਼ਿਲ੍ਹਾ ਸ਼ੋਲਾਪੁਰ ਮਹਾਰਾਸ਼ਟਰ ਦੇ ਵਿੱਚ ਸੰਨ 1267 ਦੇ ਵਿੱਚ ਹੋਇਆ ਵਿਦਵਾਨਾਂ ਨੇ ਮੰਨਿਆ ਹੈ। ਭਗਤ ਤਰਲੋਚਨ ਜੀ ਨਾਮਦੇਵ ਜੀ ਦੇ ਸਮਕਾਲੀ ਭਗਤ ਹੋਏ ਹਨ ਅਤੇ ਭਗਤ ਨਾਮਦੇਵ ਅਤੇ ਗਿਆਨਦੇਵ ਦੇ ਇਹਨਾਂ ਨੂੰ ਗੁਰੂ ਵੀ ਮੰਨਿਆ ਗਿਆ। ਕੁਛ ਵਿਦਵਾਨਾਂ ਨੇ ਇਹ ਵੀ ਲਿਖਿਆ ਹੈ ਕਿ ਤਰਲੋਚਨ ਭਗਤ 2 ਹੋਏ ਹਨ, ਇੱਕ ਵੈਸ਼ ਜਾਤੀ ਵਿੱਚੋਂ ਸਨ, ਦੂਸਰੇ ਬ੍ਰਾਹਮਣ ਜਾਤੀ ਵਿੱਚੋਂ ਹੋਏ ਹਨ। ਬ੍ਰਾਹਮਣ ਜਾਤੀ ਵਿੱਚ ਜੋ ਤਰਲੋਚਨ ਭਗਤ ਹੋਇਆ ਹੈ ਔਰ ਉਹ ਧੰਨੇ ਦਾ ਗੁਰੂ ਮੰਨਿਆ ਗਿਆ ਹੈ, ਜਿਸ ਨੇ ਧੰਨੇ ਭਗਤ ਨੂੰ ਠਾਕੁਰ ਦੀ ਥਾਂ 'ਤੇ ਦੁਸੇਰਾ ਵੱਟਾ ਦੇ ਦਿੱਤਾ ਸੀ। ਸੋ ਰਹੁ ਵਿਚਾਰ, ਸੋ ਇਹ ਪਵਿੱਤਰ ਬਾਣੀ ਭਗਤ ਤਰਲੋਚਨ ਜੀ ਦੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਇਹ ਪਵਿੱਤਰ ਸ਼ਬਦ ਭਗਤ ਤਰਲੋਚਨ ਜੀ ਨੇ ਜੈ ਚੰਦ ਨਾਮੀ ਪੰਡਿਤ ਦੇ ਪ੍ਰਥਾਏ ਉਚਾਰਨ ਕੀਤਾ, ਜੋ ਇੱਕ ਭੇਖੀ ਅਤੇ ਪਖੰਡੀ ਪੁਰਸ਼ ਸੀ। ਉਹਨੂੰ ਸੰਬੋਧਨ ਕਰਕੇ ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਜੀ ਨੇ ਫਰਮਾਇਆ, ਪਰਮੇ ਪੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ, ਰਹਾਉ ਰੇ ਜੈ ਚੰਦਾ। ਐ ਜੈ ਚੰਦ, ਜਿੰਨੀ ਵੀ ਸ੍ਰਿਸ਼ਟੀ ਹੈ ਸਾਰੀ ਪਰਮ ਦੇ ਵਿੱਚ ਭੁੱਲੀ ਹੋਈ ਹੈ। ਨਹੀਂ ਨਹੀਂ ਚੀਨਿਆ ਪਰਮਾਨੰਦਾ, ਉਸ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਨਾ ਕਿਸੇ ਨੇ ਪਹਿਲਾਂ ਅਤੇ ਨਾ ਹੀ ਹੁਣ ਚੀਨਿਆ ਦਾ ਅਰਥ ਉਸਨੂੰ ਜਾਣਿਆ ਹੈ, ਉਹਦੀ ਪਛਾਣ ਕੀਤੀ ਹੈ। ਕਿਉਂਕਿ ਦੁਨੀਆ ਮਾਇਆ ਦੇ ਰੰਗਾਂ ਦੇ ਵਿੱਚ, ਵਿਸ਼ਿਆਂ ਦੇ ਸੁੱਖਾਂ ਦੇ ਵਿੱਚ ਗਲਤਾਨ ਹੋਈ ਹੋਈ ਹੈ, ਕਿਸੇ ਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਨਹੀਂ ਪ੍ਰਾਪਤ ਹੋ ਸਕਿਆ। ਇਸੇ ਲਈ ਭਗਤ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਪਖੰਡਵਾਦ ਦਾ ਖੰਡਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਭਗਤ ਤਰਲੋਚਨ ਜੀ ਫਰਮਾਉਂਦੇ ਹਨ, ਅੰਦਰੋਂ ਹਿਰਦਾ ਤੇ ਮਲੀਨ ਹੈ ਤੇ ਉਸਨੂੰ ਮਲ ਕੇ ਨਿਰਮਲ ਨਹੀਂ ਕੀਤਾ। ਜਿਹੜਾ ਮਲ ਸ਼ਬਦ ਹੈ, ਇਹਦੇ ਬਾਰੇ ਵਿਦਵਾਨਾਂ ਦੇ ਵਿੱਚ ਕੁਛ ਮਤਭੇਦ ਹਨ। ਮਲ ਲੱਲੇ ਨੂੰ ਸਿਹਾਰੀ ਲੱਗੀ ਹੋਈ ਹੈ, ਇਸ ਦਾ ਅਰਥ ਬਣੇਗਾ ਮਲ ਕੇ, ਤੇ ਜੇ ਮਲ ਲੱਲੇ ਨੂੰ ਔਂਕੜ ਹੋਵੇ, ਗਿਆਨੀ ਹਰਬੰਸ ਸਿੰਘ ਜੀ ਨੇ ਲਿਖਿਆ ਹੈ, ਪੰਡਿਤ ਤਾਰਾ ਸਿੰਘ ਨਰੋਤਮ ਨੇ ਮਾਲ ਔਂਕੜ ਦੇ ਨਾਲ ਵੀ ਲਿਖਿਆ। ਅੰਤਰ ਮਲ ਨਿਰਮਲ ਨਹੀਂ ਕੀਨਾ। ਜੇ ਔਂਕੜ ਨਾਲ ਮਲ ਹੋਵੇ ਫਿਰ ਅਰਥ ਇਉਂ ਬਣੇਗਾ ਬਈ ਅੰਦਰ ਹਿਰਦਾ ਤੇ ਮੈਲਾ ਹੈ, ਇਸ ਨੂੰ ਨਿਰਮਲ ਨਹੀਂ ਕੀਤਾ। ਪਰ ਜੇ ਮਲ ਲੱਲੇ ਨੂੰ ਸਿਹਾਰੀ ਦੇ ਨਾਲ ਆਮ ਪ੍ਰਚਲਿਤ ਪਾਠ ਲਿਖਿਆ ਮਿਲਦਾ, ਇਹਦਾ ਅਰਥ ਇਉਂ ਬਣੇਗਾ ਅੰਤਰ ਮਲ ਨਿਰਮਲ ਨਹੀਂ ਕੀਨਾ। ਅੰਦਰੋਂ ਹਿਰਦਾ ਤੇ ਮਲੀਨ ਹੈ ਤੇ ਇਸ ਨੂੰ ਮਲ ਕੇ ਭਾਵ ਧੋ ਕੇ ਨਿਰਮਲ ਨਹੀਂ ਕੀਤਾ। ਬਾਹਰ ਪੇਖ ਉਦਾਸੀ ਤੇ ਬਾਹਰੋਂ ਉਦਾਸੀਆਂ ਵਾਲਾ ਪੇਖ ਧਾਰਨ ਕਰ ਲਿਆ, ਇਸਦਾ ਕੀ ਲਾਭ ਹੋਇਆ? ਜੇ ਮਨ ਨਹੀਂ ਸਾਧਿਆ ਫਿਰ ਉਦਾਸੀ ਬਣਦਾ ਲਾਭ ਕੁਝ ਨਹੀਂ। ਹਿਰਦਾ ਕਮਲ ਘਟ ਬ੍ਰਾਹਮਣਾ ਚੀਨਿਆ ਕਾਹੇ ਭਇਆ ਸੰਨਿਆਸੀ। ਲੋ ਭਗਤ ਜੀ ਫਰਮਾਉਂਦੇ ਨੇ ਹਿਰਦਾ ਰੂਪੀ ਕਮਲ ਹਾਲੇ ਖਿੜਿਆ ਹੀ ਨਹੀਂ ਹੈ ਤੇ ਨਾ ਹੀ ਆਪਣੇ ਘਾਟ ਹਿਰਦੇ ਵਿੱਚ ਉਸ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਚੀਨਿਆਂ ਦਾ ਅਰਥ ਪਛਾਣਿਆ ਹੈ, ਨਾ ਹੀ ਹਿਰਦਾ ਰੂਪ ਕਮਲ ਖੇੜੇ ਵਿੱਚ ਆਇਆ ਹੈ ਤੇ ਨਾ ਹੀ ਹਿਰਦੇ ਵਿੱਚ ਵਾਹਿਗੁਰੂ ਨੂੰ ਪਛਾਣਿਆ ਹੈ। ਕਾਹੇ ਪਿਆ ਸੰਨਿਆਸੀ, ਵੀ ਉਹ ਸੰਨਿਆਸੀ ਕਾਹਦੇ ਵਾਸਤੇ ਬਣਿਆ ਹੋਇਆ ਹੈ? ਉਹਨੇ ਸੰਨਿਆਸੀ ਭੇਖ ਕਾਹਦੇ ਲਈ ਧਾਰਨ ਕੀਤਾ ਹੋਇਆ ਹੈ? ਭੇਖ ਦੇ ਨਾਲ ਤੇ ਕੁਝ ਨਹੀਂ ਬਣਦਾ, ਮਨ ਨੂੰ ਸਾਧਣਾ ਚਾਹੀਦਾ, ਜੀਵਨ ਨੂੰ ਸਾਧਣਾ ਚਾਹੀਦਾ। ਇਸੇ ਲਈ ਭਗਤ ਜੀ ਫਰਮਾਉਂਦੇ ਹਨ, ਪਰਮੇ ਪੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ। ਐ ਜੈ ਚੰਦ ਪੰਡਤ ਜੀ, ਜਿੰਨੀ ਵੀ ਸ੍ਰਿਸ਼ਟੀ ਹੈ ਭੇਖਾਂ ਦੇ ਭਰਮ ਦੇ ਵਿੱਚ ਹੀ ਪੁੱਲੀ ਹੋਈ ਹੈ। ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ ਬਣ ਜਾਂਦੇ ਹਨ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਜੋ ਪਰਮ ਆਨੰਦ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਸ ਨੂੰ ਨਾ ਮਨ ਕਰਕੇ ਕਿਸੇ ਨੇ ਪਛਾਣਿਆ ਹੈ ਤੇ ਨਾ ਹੀ ਬਾਣੀ ਕਰਕੇ ਉਹਦਾ ਕੋਈ ਗਿਆਨ ਹਾਸਲ ਕੀਤਾ ਹੈ। ਰਹਾਉ ਬਸਰਾਮ ਦੇ ਕੇ ਅੱਗੇ ਭਗਤ ਜੀ ਫਰਮਾਉਂਦੇ ਹਨ, ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ। ਸਾਧ ਬਣ ਕੇ ਘਰਾਂ ਘਰਾਂ ਦੇ ਵਿੱਚ ਮੰਗ ਕੇ ਖਾਧਾ ਤੇ ਖਾ ਖਾ ਕੇ ਪਿੰਡ ਵਧਾਇਆ, ਆਪਣੇ ਪਿੰਡ ਸਰੀਰ ਨੂੰ ਵਧਾ ਲਿਆ, ਜਿਤ ਖਾਏ ਵਧਾਇਆ ਪੇਟ। ਘਰਾਂ ਘਰਾਂ ਦੇ ਵਿੱਚੋਂ ਮੰਗ ਕੇ ਖਾਧਾ, ਜਿਵੇਂ ਕਿ ਆਪ ਇੰਡੀਆ ਦੇ ਵਿੱਚ ਬਹੁਤ ਸਾਰੇ ਸਾਧੂ ਘਰਾਂ ਦੇ ਵਿੱਚੋਂ ਭਿਖਿਆ ਮੰਗ ਮੰਗ ਕੇ ਖਾਂਦੇ ਹਨ। ਇਉਂ ਘਰਾਂ ਦੇ ਵਿੱਚੋਂ ਮੰਗ ਮੰਗ ਕੇ ਖਾਧਾ ਤੇ ਆਪਣੇ ਪਿੰਡ ਸਰੀਰ ਨੂੰ ਵਧਾ ਲਿਆ, ਰਿਸ਼ਟ ਪੁਸ਼ਟ ਕਰ ਲਿਆ। ਖਿੰਥਾ ਮੁੰਦਾ ਮਾਇਆ, ਖਿੰਥਾ ਦਾ ਅਰਥ ਗੋਦੜੀ ਵੀ ਪਾ ਲਈ, ਕੰਨਾਂ ਵਿੱਚ ਮੁੰਦਰਾਂ ਵੀ ਪਾ ਲਈਆਂ, ਪਰ ਧਿਆਨ ਮਾਇਆ ਦੇ ਵਿੱਚ ਹੀ ਲੱਗਿਆ ਰਿਹਾ। ਫਿਰ ਇਹੋ ਜਿਹਾ ਯੋਗ ਧਾਰਨ ਕਰਨ ਦਾ ਕੀ ਫਾਇਦਾ ਹੈ, ਜੇ ਸੁਤਾ ਮਾਇਆ ਵੱਲ ਹੀ ਰਹਿਣੀ ਸੀ। ਭੂਮ ਮਸਾਣ ਕੀ ਭਸਮ ਲਗਾਈ, ਗੁਰਬਿਨ ਤਤ ਨਾ ਪਾਇਆ। ਲੋ ਭਗਤ ਜੀ ਫਰਮਾਉਂਦੇ ਨੇ ਭੂਮ ਮਸਾਣ, ਮਸਾਣ ਭੂਮੀ ਕਹਿੰਦੇ ਨੇ ਸਿਵਿਆਂ ਨੂੰ, ਫਿਊਨਲ ਹੋਮ ਨੂੰ। ਬਹੁਤ ਸਾਰੇ ਸਾਧੂ ਸਿਵਿਆਂ ਦੀ ਸਵਾਹ ਵੀ ਸਰੀਰ ਤੇ ਮਲਦੇ ਸਨ। ਲੋ ਭਗਤ ਜੀ ਫਰਮਾਉਂਦੇ ਨੇ ਉਹ ਭੂਮ ਮਸਾਣ ਕੀ ਭਸਮ ਲਗਾਈ, ਜਿਹੜੀ ਮਸਾਣ ਭੂਮੀ ਦੀ, ਭਾਵ ਜਿੱਥੇ ਮੁਰਦੇ ਜਲਾਏ ਜਾਂਦੇ ਨੇ, ਉਹ ਸੜੇ ਮੁਰਦਿਆਂ ਦੀ ਸਵਾਹ ਵੀ ਆਪਣੇ ਸਰੀਰ ਤੇ ਮੜ ਲਈ, ਪਰ ਗੁਰਬਿਨ ਤਤ ਨਾ ਪਾਇਆ। ਗੁਰੂ ਤੋਂ ਬਿਨਾਂ ਕਿਸੇ ਨੇ ਯਥਾਰਥ ਗਿਆਨ ਨੂੰ ਨਹੀਂ ਪ੍ਰਾਪਤ ਕੀਤਾ। ਅਸਲੀ ਤਤ ਕੀ ਹੈ? ਸਰੀਰ ਦਾ ਤਤ ਹੈ ਆਤਮਾ ਤੇ ਸੰਸਾਰ ਦਾ ਤਤ ਹੈ ਪਰਮਾਤਮਾ। ਇਸ ਨੂੰ ਬਿਨਾਂ ਗੁਰੂ ਦੀ ਕਿਰਪਾ ਤੋਂ ਕਿਸੇ ਨੇ ਵੀ ਨਹੀਂ ਪ੍ਰਾਪਤ ਕੀਤਾ। ਕਾਏ ਜਪ ਹੋ ਰੇ, ਕਾਏ ਤਪ ਹੋ ਰੇ, ਕਾਏ ਬਲੋਵਹ ਪਾਣੀ। ਲੋ ਭਗਤ ਜੀ ਫਰਮਾਉਂਦੇ ਨੇ, ਭਾਈਆ ਤੁਸੀਂ ਕਾਹਦੇ ਲਈ ਦੇਵੀ ਦੇਵਤਿਆਂ ਦੇ ਮੰਤਰ ਜਪਦੇ ਹੋ? ਕਾਹਦੇ ਲਈ ਤੁਸੀਂ ਰਾਜਸੀ ਤਾਮਸੀ ਸਾਂਦਕੀ ਭੇਦ ਕਰਕੇ ਤਪ ਕਰਦੇ ਹੋ ਤੇ ਕਾਹਦੇ ਲਈ ਤੁਸੀਂ ਇਹ ਪਾਣੀ ਰਿੜਕਦੇ ਹੋ? ਭਾਵ ਜਿਹੜੇ ਸਕਾਮ ਕਰਮ ਨੇ ਪਾਣੀ ਰਿੜਕਣ ਵਾਂਗ ਹੀ ਨੇ। ਤੀਰਥ ਬਰਤ ਯਾਰ ਦਾਨ ਕਰ, ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਸਕਾਮ ਕਰਮ ਕਰਕੇ ਬੰਦੇ ਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ ਤੇ ਫਿਰ ਹੰਕਾਰ ਦੇ ਨਾਲ ਕੀਤਾ ਕਰਮ ਵੀ ਸਾਰਾ ਅਜਾਈ ਚੱਲਿਆ ਜਾਂਦਾ ਹੈ। ਜਿਵੇਂ ਹਾਥੀ ਦਾ ਕੀਤਾ ਇਸ਼ਨਾਨ ਕਿਸੇ ਲੇਖੇ ਵਿੱਚ ਨਹੀਂ ਮੰਨਿਆ ਗਿਆ। लख चौरासी ही जिनो पाई सो सिमरह निर्बाणी। लो हजूर कहिंदे ने जिस वाहिगुरु ने 84 लख जूना पैदा कीतियां हन सो सिमरह निर्बाणी। निर्बाणी दा अर्थ जो वाशना तो रहत अथवा हर शोक दुख सुख द्वंद्वाद तो रहत जो निर्बाण पद है ते ओनू पाई सिमरो ओनू याद करो ओदे विच ध्यान जोड़ो। अथवा निर्बाणी दा अर्थ दुखां तो रहत जो आनंद स्वरूप वाहिगुरु ओदा सिमरन करो। काय कमंडल का पड़िया रे 68 काय फिराही। लो भगत जी फरमाउंदे ने ऐ कापड़िया काहदे लई हथ विच कमंडल भिख्या पात्र पकड़िया होया है। 68 काय फिराही ते काहदे लई 68 तीर्थां ते भटकदा फिरदा है। भाव जे तूं अपने मन नूं नहीं काबू कीता अपनियां इंद्रियां नूं विशियां तों नहीं रोकिया अपने तन नूं माड़े कर्मां तों नहीं वरजिया फिर कापड़िया पेख तारण करन दा भी कोई लाभ नहीं है। बद तरलोचन सुन रे प्राणी कान बैन गाहो के पाहे। भगत तरलोचन जी बद दा अर्थ उचारण करदे हन सुन रे प्राणी ऐ प्राणा तारी जीव सुन कान बैन गाहो के पाई। जे हुण कण दा अर्थ दाणा ही नहीं फिर गाह पाउण दा की फायदा। पुराने समें दे विच फलियां दे नाल अनाज नूं गाया जांदा सी ते जे हुण कण ही ना होवे दाणा ही ना पिया होवे कल्ली पराली नूं गाउण दा की फायदा कुछ भी नहीं। जिवें पाणी रड़कण दा कोई लाभ नहीं काए बलोवो पाणी आखिया सी ओदे बराबर दी मिसाल कण बैण गाहो के पाई। जदों विच दाणा ही नहीं पिया ते फिर पराली जां तूड़ी नूं गाउण दा की फायदा कुछ भी लाभ नहीं हो सकदा। इहदा मतलब इह है जे असीं असली मन दी साधना ना कीती इंद्रियां दा दमन ना कीता अपने तन ते मन नूं सेवा सिमरन द्वारा ना पवित्र कीता ते फिर होर जिहड़े एवें वाधू कर्म करने ने ओह ते कण तों बिना गाह पाउण वाली गल है जिसका कोई सानू लाभ नहीं मिल सकता। हुण अगे दूसरा शब्द भगत तरलोचन जी उचारण करदे हन गुजरी अंतकाल जो लक्ष्मी सिमरै ऐसी चिंता महजे मरै सर्प जोन वलवल औ तरै। लो भगत तरलोचन जी दे पास कोई उन्हां दी श्रद्धालु माई आई है उसनू अरी बाई महाराष्ट्र दे विच बाई इस्त्री नू कहिंदे ने। आपां ते पंजाबी बोली विच बाई भरा नू भी कहिंदे आ वड्डे भरा नू बाई आख्या जांदा पर उधर महाराष्ट्र दे विच बाई इस्त्री नू कहिंदे ने। उस इस्त्री नू माई नू संबोधन करके भगत जी ने इस शब्द उचारण कीता है। इस शब्द दे अंदर भगत तरलोचन जी ने इस मनुख नू जित लागो मन वाशना अंत साई प्रगटानी दे सिद्धांत अनुसार अंधे समय जिस पासे ओदी सुता रह जांदी है ते उसनू केड़ी केड़ी जून विच जाके पैना पैंदा है कुछ उदाहरणा दे के समझाया है। अरी बाई गोबिंद नाम मत बिसरै। भगत तरलोचन जी कहिंदे ने अरी बाई हे माई हे बीबी उस वाहिगुरू दा नाम सानू कदे भी भुलना नहीं चाहीदा। हर समय वाहिगुरू 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 नाम नूं चेते करो क्यों इहदा फल है एक चित जे इक छिन ते आयो काल फास के बीच न आयो। जे तुसी हर वेले वाहिगुरू दा सिमरन करोगे ते फिर आंदे समय भी थानू वाहिगुरू दी याद आवेगी। जदों आंदे समय वाहिगुरू नूं याद करोगे उह थानू जमा तों बचावेगा। इसे लई सतगुरु महाराज ने उदाहरणा दित्तियां हन हर को नाम सदा सुखदाई जाको सिमर अजामल उधरियो गनका हुंगत पाई। वेख लो अजामल पापी सी पर आंदे समय ओनू भी रब याद आया हे नारायण जपिया ते गनका ने भी वाहिगुरु नू याद कीता दोहां दा उधार होया। इसे लई भगत तरलोचन जी फरमाउंदे हन ਵੀ ਵਾਹਿਗੁਰੂ ਦਾ ਸਿਮਰਨ ਹਰ ਵੇਲੇ ਕਰਦੇ ਰਹਿਣਾ ਚਾਹੀਦਾ। ਜੇ ਸਾਡਾ ਧਿਆਨ ਵਾਹਿਗੁਰੂ ਵੱਲੋਂ ਹਟ ਕੇ ਕਿਸੇ ਹੋਰ ਪਾਸੇ ਚੱਲਿਆ ਜਾਂਦਾ ਹੈ, ਉਹਦਾ ਹਸ਼ਰ ਚੰਗਾ ਨਹੀਂ ਹੁੰਦਾ। ਲਓ ਹੁਣ ਉਹਦੇ ਬਾਰੇ ਭਗਤ ਜੀ ਫਰਮਾਉਂਦੇ ਹਨ, ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਅੰਤਕਾਲ ਆਉਂਦੇ ਸਮੇਂ ਜੇ ਕੋਈ ਆਦਮੀ ਲਛਮੀ ਦਾ ਅਰਥ ਹੈ ਮਾਇਆ ਨੂੰ ਚੇਤੇ ਕਰਦਾ ਹੈ, ਐਸੀ ਚਿੰਤਾ ਮਹਿ ਜੇ ਮਰੈ, ਇਹੋ ਜਿਹੀ ਚਿੰਤਾ ਵਿੱਚ, ਇਹੋ ਜਿਹੀ ਸੋਚ ਵਿੱਚ ਫਿਰ ਉਹ ਚੜ੍ਹਾਈ ਕਰ ਜਾਂਦਾ ਹੈ, ਭਾਵ ਜਿਸਦੀ ਸੁਤਾ ਮਾਇਆ ਵੱਲ ਰਹਿ ਜਾਂਦੀ ਹੈ। ਪੁਰਾਣੇ ਸਮੇਂ ਦੇ ਵਿੱਚ ਲੋਕ ਮਾਇਆ ਨੂੰ ਤਕਰੀਬਨ ਕੋਈ ਹੇਠਾਂ ਤਹਿਖਾਨਿਆਂ ਦੇ ਵਿੱਚ ਦੱਬਦੇ ਸਨ ਅਤੇ ਫਿਰ ਸੁਤਾ ਉੱਥੇ ਰਹਿ ਜਾਂਦੀ ਸੀ। ਫਿਰ ਉਹਦਾ ਫਲ ਕੀ ਹੁੰਦਾ ਹੈ? ਸਰਪ ਜੋਨ ਵੱਲ ਵੱਲ ਅਵਤਰੈ। ਵੱਲ ਵੱਲ ਦਾ ਅਰਥ ਹੈ ਮੁੜ ਮੁੜ ਕੇ, ਫਿਰ ਉਹ ਸੱਪ ਦੀ ਜੂਨੀ ਵਿੱਚ ਹੀ ਅਵਤਰੈ ਦਾ ਅਰਥ ਉਤਰਦਾ ਹੈ। ਉਹਨੂੰ ਬਾਰ ਬਾਰ ਸੱਪ ਦੀ ਜੂਨੀ ਵਿੱਚ ਜਨਮ ਲੈਣਾ ਪੈਂਦਾ ਹੈ, ਕਿਉਂਕਿ ਸਾਡੇ ਆਮ ਪੰਜਾਬ ਦੇ ਵਿੱਚ ਇਹ ਗੱਲ ਪ੍ਰਚਲਿਤ ਹੈ। ਕਹਿੰਦੇ ਵੀ ਇਹ ਤੇ ਮਾਇਆ ਦੇ ਉੱਤੇ ਕੁੰਡਲ ਮਾਰੀ ਬੈਠਾ ਹੈ ਤੇ ਸੱਪ ਹੈ, ਜਿਹੜਾ ਬਹੁਤਾ ਮਾਇਆ ਦੇ ਨਾਲ ਮੋਹ ਕਰੇ। ਮਾਇਆ ਵੀ ਸਪਣੀ ਹੈ ਨਾ, ਸਪਣੀ ਨਾਲ ਸੱਪ ਦਾ ਹੀ ਮੋਹ ਹੋ ਸਕਦਾ। ਮਾਇਆ ਐਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਹਿਕਾਈ। ਪਿੱਛੇ ਹਜ਼ੂਰ ਨੇ ਆਖਿਆ ਸੀ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਜਿਹੜਾ ਪਾਈ ਨਾਗਨੀ ਨੂੰ ਚੇਤੇ ਕਰੇਗਾ, ਇਸ ਮਾਇਆ ਨੂੰ ਅੰਤ ਸਮੇਂ ਯਾਦ ਕਰੇਗਾ ਤੇ ਫਿਰ ਉਹ ਮੁੜ ਮੁੜ ਸੱਪ ਦੀ ਜੂਨੀ ਵਿੱਚ ਹੀ ਜਾ ਕੇ ਉਤਰੇਗਾ, ਉਹਨੂੰ ਸੱਪ ਦੀ ਜੂਨ ਮਿਲਦੀ ਹੈ। ਔਰ ਕਿਸੇ ਹੱਦ ਤੱਕ ਇਹ ਗੱਲ ਸੱਚ ਵੀ ਜਾਪਦੀ ਹੈ। ਇੱਕ ਕਿਸੇ ਸੱਜਣ ਨੇ ਇੱਕ ਵਾਰਤਾ ਸੁਣਾਈ। ਹਰਿਦੁਆਰ ਦੇ ਅੰਦਰ ਨਿਰਮਲੇ ਸਾਧੂਆਂ ਦਾ ਆਸ਼ਰਮ ਸੀ ਔਰ ਉੱਥੇ ਇੱਕ ਸਾਧੂ ਇੱਕ ਕੁਟੀਆ ਵਿੱਚ ਰਹਿੰਦਾ ਸੀ। ਉਹ ਅਚਾਨਕ ਚੜ੍ਹਾਈ ਕਰ ਗਿਆ। ਚੜ੍ਹਾਈ ਕਰਨ ਤੋਂ ਬਾਅਦ ਕੁਛ ਸਮਾਂ ਉਹਦੀ ਕੁਟੀਆ ਖਾਲੀ ਹੀ ਰਹੀ। ਫਿਰ ਉਸ ਡੇਰੇ ਦੇ ਵਿੱਚ ਕੋਈ ਹੋਰ ਸਾਧੂ ਆਇਆ ਔਰ ਉਹਨੇ ਉੱਥੇ ਰਹਿਣ ਦੇ ਲਈ ਪ੍ਰੋਗਰਾਮ ਉਲੀਕਿਆ। ਜਿਹੜੇ ਉਹਨਾਂ ਦੇ ਪ੍ਰਬੰਧਕ ਸਨ ਸ਼੍ਰੀ ਮਹੰਤ ਜੀ, ਉਹਨਾਂ ਨੂੰ ਪੁੱਛਿਆ ਗਿਆ ਵੀ ਉਹ ਸਾਧੂ ਨੂੰ ਕਿੱਥੇ ਆਸਣ ਲਵਾਈਏ। ਉਹ ਕਹਿਣ ਲੱਗੇ ਉਹ ਫਲਾਨਾ ਸਾਧੂ ਚੜ੍ਹਾਈ ਕਰ ਗਿਆ ਸੀ, ਉਹਦੀ ਕੁਟੀਆ ਖਾਲੀ ਪਈ ਹੈ, ਉੱਥੇ ਇਹਦਾ ਆਸਣ ਲਵਾ ਦਿਓ। ਅਤੇ ਜਦੋਂ ਉਸ ਕਮਰੇ ਦੇ ਵਿੱਚ ਗਏ, ਉੱਥੇ ਉਹਦੀ ਇੱਕ ਚਿੱਪੀ, ਜਿਹੜੇ ਸਾਧੂ ਰੱਖਦੇ ਸਨ ਉਹ ਚਿੱਪੀ ਕਮੰਡਲ ਹੁੰਦਾ, ਉਹ ਚਿੱਪੀ ਪਈ ਸੀ। ਅਤੇ ਜਦੋਂ ਉਸ ਚਿੱਪੀ ਨੂੰ ਜਾ ਕੇ ਵੇਖਿਆ, ਉਹਦੇ ਵਿੱਚ ਇੱਕ ਸਪੋਲੀਆ ਬੈਠਾ ਸੀ। ਅਤੇ ਜਦੋਂ ਕਮਰੇ ਦੀ ਸਫਾਈ ਕਰਨ ਲੱਗੇ, ਵਿੱਚੋਂ ਸਪੋਲੀਆ ਨਿਕਲਿਆ। ਅਤੇ ਜਦੋਂ ਇਹ ਗੱਲ ਉਹਨਾਂ ਦੇ ਸ਼੍ਰੀ ਮਹੰਤ ਜੀ ਨੂੰ ਪਤਾ ਲੱਗੀ, ਉਹ ਕਹਿਣ ਲੱਗੇ ਵੀ ਉਹ ਸਾਧੂ ਦੀ ਇੱਥੇ ਮਾਇਆ ਹੋਣੀ ਹੈ, ਉਸ ਮਾਇਆ ਦੇ ਵਿੱਚ ਸੁਤਾ ਰਹਿ ਗਈ ਕਰਕੇ ਉਹਨੂੰ ਸਪੋਲੀਆ ਬਣਨਾ ਪਿਆ। ਸਰਪ ਜੋਨ ਵੱਲ ਵੱਲ ਔਤਰੈ। ਅਤੇ ਉਹਨਾਂ ਨੇ ਇੱਧਰ ਉੱਧਰ ਦੇਖਿਆ, ਉਸ ਕਮਰੇ ਦੇ ਵਿੱਚੋਂ ਕਿਧਰੇ ਵੀ ਮਾਇਆ ਨਾ ਮਿਲੀ। ਉਹ ਕਹਿਣ ਲੱਗੇ, ਮਹਾਰਾਜ ਵੀ ਉੱਥੇ ਮਾਇਆ ਤੇ ਹੈ ਨਹੀਂ, ਪਰ ਪਤਾ ਨਹੀਂ ਉਸ ਪੋਲੀਆ ਚਿੱਪੀ ਦੇ ਵਿੱਚ ਕਿਉਂ ਬੈਠਾ ਹੈ। ਇਹ ਗੱਲ ਸੁਣ ਕੇ ਤੇ ਉਹਨਾਂ ਦੇ ਉਹ ਸ਼੍ਰੀ ਮਹੰਤ ਜੀ ਕਹਿਣ ਲੱਗੇ, ਤੁਸੀਂ ਉਸ ਚਿੱਪੀ ਨੂੰ ਭਲਾ ਚੰਗੀ ਤਰ੍ਹਾਂ ਵੇਖੋ। ਜਦੋਂ ਉਸ ਚਿੱਪੀ ਨੂੰ ਚੰਗੀ ਤਰ੍ਹਾਂ ਵੇਖਿਆ, ਉਹਦੇ ਹੇਠਲੇ ਪਾਸੇ ਇੱਕ ਪੱਤੀ ਜੀ ਲਾਈ ਹੋਈ ਸੀ। ਉਸ ਪੱਤੀ ਨੂੰ ਉਖੇੜਿਆ ਗਿਆ, ਉਹਦੇ ਵਿੱਚੋਂ ਦੋ ਸੋਨੇ ਦੀਆਂ ਮੋਹਰਾਂ ਨਿਕਲੀਆਂ, ਜੋ ਸਾਧੂ ਨੇ ਲੁਕਾ ਕੇ ਰੱਖੀਆਂ ਸਨ। ਬਸ ਉਸ ਮਾਇਆ ਵਾਲ ਸੁਤਾ ਜਾਣ ਕਰਕੇ ਤੇ ਉਹਨੂੰ ਸੱਪ ਦੀ ਜੂਣ ਭੋਗਣੀ ਪਈ। ਇਸੇ ਲਈ ਭਗਤ ਜੀ ਨੇ ਜੋ ਕੁਛ ਲਿਖਿਆ ਉਹ ਸੱਚ ਹੈ।